ਸੰਕੋਚ ਦੇ ਦੂਰ ਦਰਾਜ ਤੋਂ ਆਪ ਗੁਰੂ ਦੇ ਦਰ ਜਿਸ ਨੂੰ ਸਤਸੰਗ ਕਹਿੰਦੇ ਨੇ ਉਹ ਆਪ ਨੂੰ ਪ੍ਰਾਪਤ ਹੋਏ। ਸ਼ਰਧਾ ਦੇ ਨਾਲ ਜਦ ਅਸੀਂ ਇਸ ਥਾਂ 'ਤੇ ਆਉਂਦੇ ਹਾਂ ਤਾਂ ਬੜਾ ਭਾਰਾ ਸਾਨੂੰ ਫਲ ਪ੍ਰਾਪਤ ਹੁੰਦਾ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਸੰਸਾਰ ਦੇ ਅੰਦਰ ਬਹੁਤ ਸਾਰੇ ਆਚਾਰੀ ਆਏ, ਬਹੁਤ ਰਿਸ਼ੀ ਮੁਨੀ ਆਏ, ਪੈਗੰਬਰ ਆਏ, ਪੀਰ ਆਏ, ਅਵਤਾਰ ਆਏ, ਬ੍ਰਿਅੰਤ ਫਿਲੋਸਫਰ ਆਏ। ਪਰਮੇਸ਼ੁਰ ਦਾ ਜੋ ਰਸਤਾ ਸੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਉਲੀਕਿਆ। ਬਹੁਤ ਕਠਿਨ ਸੀ, ਤਪ ਕਰਨੇ ਪੈਂਦੇ ਸੀ, ਬਹੁਤ ਸਾਧਨ ਕਰਨੇ ਪੈਂਦੇ ਸੀ, ਕਈ ਕਿਸਮ ਦੇ ਯੋਗ ਸੀਗੇ। ਉਹ ਕਲਯੁੱਗ ਦੇ ਅੰਦਰ ਬਹੁਤ ਔਖੇ ਹੋ ਗਏ ਸੀ ਕਿਉਂਕਿ ਪਹਿਲੇ ਜ਼ਮਾਨਿਆਂ ਦੇ ਲੋਕਾਂ ਦੇ ਸਰੀਰ ਵੀ ਤਕੜੇ, ਵਿਚਾਰ ਸੋਚੇ ਸੀ, ਆਚਾਰ ਸੋਚਿਆ ਸੀ, ਖੁਰਾਕ ਸਹੀ ਸੀ, ਉਹਦੇ ਕਰਕੇ ਵੱਡੇ ਵੱਡੇ ਸਾਧਨ ਕਰ ਲੈਂਦੇ ਸੀ, ਟਾਈਮ ਬਹੁਤ ਸੀਗਾ ਸਭ ਦੇ ਕੋਲ। ਲੇਕਿਨ ਕਲਯੁੱਗ ਦਾ ਮਨੁੱਖ ਜੋ ਹੈ ਇਹਦੇ ਵਿਚਾਰ ਵੀ ਬਹੁਤ ਪਤਲੇ ਨੇ, ਆਚਾਰ ਬਹੁਤ ਡਾਵਾਂ ਡੋਲ ਹੈ, ਸਰੀਰ ਵੀ ਬਹੁਤਾ ਤਕੜਾ ਨਹੀਂ ਹੈ ਅਤੇ ਉਹਨਾਂ ਚੀਜ਼ਾਂ ਦੀ ਪ੍ਰਾਣਾਯਾਮ ਵਗੈਰਾ ਦੀ ਝਾਰ ਨਹੀਂ ਚੱਲ ਸਕਦਾ। ਸੋ ਇਹਨਾਂ ਦੇ ਆਧਾਰ ਵਾਸਤੇ ਗੁਰੂ ਬਾਬਾ ਮਹਾਰਾਜ ਜੀ ਨੇ ਬਹੁਤ ਹੀ ਸੁਖੈਨ ਰਾਹ, ਬਹੁਤ ਹੀ ਸੁਖਾਲਾ ਰਸਤਾ, ਬਾਲ ਬੱਚਿਆਂ ਨੂੰ ਪਾਲਦਾ ਹੋਇਆ, ਨੌਕਰੀਆਂ ਚਾਕਰੀਆਂ ਕਰਦਾ ਹੋਇਆ ਫੇਰ ਵੀ ਆਪਣਾ ਉਧਾਰ ਕਰ ਸਕਦਾ। ਸੋ ਦੋ ਚੀਜ਼ਾਂ ਮਹਾਰਾਜ ਜੀ ਨੇ ਰੱਖੀਆਂ ਕਿ ਨਾਮ ਜਪਣਾ ਅਤੇ ਸੇਵਾ ਕਰਨੀ। ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ, ਬੇਅੰਤ ਦੁੱਖ ਆਦਮੀ ਨੂੰ ਘੇਰ ਕੇ ਰੱਖਦੇ ਨੇ ਜਿਨ੍ਹਾਂ ਦੀ ਗਿਣਤੀ ਬਿਣਤੀ ਨਹੀਂ ਹੈ। ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਇਹ ਕਹੇ ਕਿ ਮੈਂ ਪੂਰੀ ਤਰ੍ਹਾਂ ਸੁਖੀ ਹਾਂ ਸਵਾਏ ਬ੍ਰਹਮ ਗਿਆਨੀ ਤੇ। ਮਹਾਰਾਜ ਕਹਿੰਦੇ ਆ ਤਾਂ ਸੰਸਾਰ ਦੁੱਖਾਂ ਨਾਲ ਭਰਿਆ ਪਿਆ, ਲੇਕਿਨ ਮਹਾਰਾਜ ਜੀ ਨੇ ਇਹ ਨਿਰਾਸ਼ਤਾ 'ਚ ਨਹੀਂ ਸਾਨੂੰ ਲੈ ਕੇ ਗਏ ਕਿ ਇਹਨਾਂ ਦੁੱਖਾਂ ਦਾ ਕੋਈ ਇਲਾਜ ਨਹੀਂ ਹੈ। ਮਹਾਤਮਾ ਬੁੱਧ ਨੇ ਇਹ ਕਿਹਾ ਵੀ ਸੰਸਾਰ ਦੁੱਖਾਂ ਦਾ ਘਰ ਹੈ, ਇਹਨੂੰ ਤਿਆਗ ਦੇਣਾ ਚਾਹੀਦਾ। ਮਹਾਰਾਜ ਕਹਿੰਦੇ ਤਿਆਗ ਕੇ ਕਿੱਥੇ ਜਾਓਗੇ, ਕੋਈ ਥਾਂ ਹੈ ਜਿੱਥੇ ਤਿਆਗ ਕੇ ਜਾਓਗੇ? ਰੋਟੀ ਦੀ ਲੋੜ ਪੈਣੀ ਹੈ, ਕੱਪੜੇ ਦੀ ਪੈਣੀ ਹੈ, ਰਹਿਣ ਨੂੰ ਥਾਂ ਚਾਹੀਦਾ। ਇਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਜਿਸ ਤਰ੍ਹਾਂ ਇੱਕ ਪਹਿਲਵਾਨ ਘੋਲ ਕਰਦਾ ਹੈ, ਇਸ ਤਰ੍ਹਾਂ ਜ਼ਿੰਦਗੀ ਦਾ ਚੈਲੰਜ ਐਕਸੈਪਟ ਕਰੋ, ਘੋਲ ਕਰਨਾ। ਉਹਦੇ ਵਿੱਚ ਦੋ ਚੀਜ਼ਾਂ ਰੱਖਣੀਆਂ, ਇੱਕ ਨਾਮ ਅਤੇ ਇੱਕ ਸੇਵਾ। ਦੋਹਾਂ ਦਾ ਬਹੁਤ ਬੜਾ ਮਹਾਤਮ ਗੁਰੂ ਘਰ ਦੇ ਅੰਦਰ ਫਰਮਾਨ ਕੀਤਾ।
ਨਾਮ ਜਪੀਏ ਤਾਂ ਦੂਰ ਹੁੰਦੇ Thank you.
ਪਰਮੇਸ਼ੁਰ ਦਾ ਨਾਮ ਸਮਰੱਥ ਹੈ। ਇੱਥੇ ਵੀ ਸੇਵਾ ਮਾਣ ਪ੍ਰਾਪਤ ਹੁੰਦਾ ਹੈ ਅਤੇ ਦਰਗਾਹ ਵਿੱਚ ਵੀ ਧੰਨ ਧੰਨ ਹੁੰਦੀ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਵਾਹੋ ਲਡਾਈ ਹੈ। ਸੇਵਾ ਅਤੇ ਸਿਮਰਨ ਇਸ ਤਰ੍ਹਾਂ ਨੇ ਜਿਵੇਂ ਕਿਸੇ ਦੇ ਧਾਨ ਸੁੱਕ ਜਾਣ, ਜਿਵੇਂ ਹੁਣ ਸੁੱਕ ਰਹੇ ਨੇ। ਇੱਕ ਟਿਊਬਵੈੱਲ ਦਾ ਪਾਣੀ ਦਿਓ ਅਤੇ ਉਹ ਤੇੜਾਂ ਫੜ ਜਾਂਦੀਆਂ, ਉਹ ਤੇੜਾਂ ਦੇ ਵਿੱਚ ਇਹ ਨਹੀਂ ਲੰਘਦਾ। ਪਰ ਜੇ ਦੋ ਦੇ ਦਿਓ ਨਾਲ ਨਹਿਰ ਵੀ ਕੱਟ ਦਿਓ, ਉਹ ਤੇੜਾਂ ਦੇ ਉੱਤੇ ਦੀ ਹੋ ਕੇ ਪਾਣੀ ਸਾਰੇ ਖੇਤ ਨੂੰ ਸਿੰਜ ਦੇਗਾ। ਇਸੇ ਤਰ੍ਹਾਂ ਦੇ ਨਾਲ ਸਾਡੀ ਉਮਰ ਬੜੀ ਥੋੜ੍ਹੀ ਹੈ, ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਕਾਲ ਦਾ ਗਲੇਲਾ ਵੱਜ ਜਾਣਾ। ਦੋ ਹਲਟ ਜਦ ਅਸੀਂ ਜੋੜ ਦਾਂਗੇ ਤਾਂ ਸਾਡਾ ਜੋ ਮੰਤਵ ਹੈ, ਜਿਸ ਕੰਮ ਨੂੰ ਅਸੀਂ ਸੰਸਾਰ 'ਚ ਆਏ ਹਾਂ, ਉਹਦੀ ਪ੍ਰਾਪਤੀ ਬਹੁਤ ਛੇਤੀ ਹੋ ਜਾਏਗੀ। ਐਸੀਆਂ ਬੇਅੰਤ ਮਸਾਲਾਂ ਗੁਰੂ ਕਰਦੇ ਅੰਦਰ ਨੇ। ਸੇਵਾ ਕਰਨ ਵਾਲਿਆਂ ਦਾ ਨਾਂ ਇਤਿਹਾਸ ਵਿੱਚ ਆਉਂਦਾ, ਸਾਨੂੰ ਪ੍ਰੇਰਣਾ ਦਿੰਦਾ ਹੈ ਉਹ ਕਿ ਅਸੀਂ ਵੀ ਸੇਵਾ ਕਰੀਏ। ਨਾਮ ਜਪਣ ਵਾਲਿਆਂ ਦੀ ਵਡਿਆਈ ਮਹਿਮਾ ਗੁਰੂ ਘਰ ਦੇ ਅੰਦਰ ਸਾਰੀ ਦੁਨੀਆਂ ਦੇ ਇਤਿਹਾਸਾਂ ਵਿੱਚ ਆਉਂਦੀ ਹੈ, ਧਾਰਮਿਕ ਇਤਿਹਾਸ। ਗੁਰੂ ਅਮਰਦਾਸ ਮਹਾਰਾਜ ਜਦੋਂ ਆਪ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਚਰਨ ਸ਼ਰਨੀ 'ਚ ਆਏ ਅਤੇ ਬਾਬਾ ਅਮਰਦਾਸ ਜੀ ਆਪ ਨੂੰ ਆਖਿਆ ਜਾਂਦਾ ਸੀ, ਬੜਾ ਸੋਹਣਾ ਸੁਭਾਅ ਸੀ ਆਪਦਾ, ਮਿੱਠ ਬੋਲੜੇ ਸੀ, ਸਾਰਿਆਂ ਨਾਲ ਮਿਲ ਵਰਤਨ ਰੱਖਦੇ ਸੀ, ਸਾਰੀਆਂ ਚੰਗਿਆਈਆਂ ਆਪ ਵਿੱਚ ਸਨ। ਨਾ ਕਿਸੇ ਦੀ ਨਿੰਦਿਆ ਕਰਦੇ ਸੀ, ਨਾ ਚੁਗਲੀ ਕਰਦੇ ਸੀ, ਨਾ ਈਰਖਾ ਕਰਦੇ ਸੀ, ਨਾ ਝੂਠ ਬੋਲਦੇ ਸੀ। ਜਿੰਨਾ ਕੁ ਸਰਦਾ ਸੀ ਇੱਥੋਂ ਦਾਨ ਦਿੰਦੇ ਸੀ, ਅਤੇ ਇੱਕ ਮਾਲਾ ਰੋਜ਼ ਖੋੜਸ ਮੰਤਰ ਦੀ ਇੱਕ ਪੱਕੀ ਮਾਲਾ ਰੋਜ਼ ਫੇਰਿਆ ਕਰਦੇ ਸੀ, ਉਹ ਮੰਤਰ ਜਿਸ ਨੂੰ ਜਪ ਕੇ ਧਰੂਮ ਪਰਮੇਸ਼ਰ ਨੂੰ ਮਿਲਿਆ ਸੀ। ਲੇਕਿਨ ਇਹ ਮੰਤਰ ਕਿਤੋਂ ਸੁਣਿਆ ਸੁਣਾਇਆ ਬਾਬਾ ਜੀ ਨੇ ਜਪਣਾ ਸ਼ੁਰੂ ਕਰਤਾ ਸੀ, ਕਿਸੇ ਤੋਂ ਲਿਆ ਨਹੀਂ ਸੀ ਮੰਤਰ। ਸੋ ਬੜੇ ਚੰਗੇ ਸੀ, ਦੂਸਰੇ ਦੇ ਉੱਤੇ ਬੜਾ ਪ੍ਰਭਾਵ ਪੈਂਦਾ ਸੀ, ਅਤੇ ਆਪ ਗੰਗਾ ਦੇ ਇਸ਼ਨਾਨ ਨੂੰ ਜਾਇਆ ਕਰਦੇ ਸੀ। ਉਹਨਾਂ ਦਿਨਾਂ ਵਿੱਚ ਅਤੇ ਅੱਜ ਦੇ ਦਿਨਾਂ 'ਚ ਬਹੁਤ ਫਰਕ ਹੈ, ਸੋਚ ਇਹ ਨਹੀਂ ਸਕਦੇ ਅਸੀਂ, ਕਿਉਂਕਿ ਸਮੇਂ ਬਦਲ ਜਾਂਦੇ ਨੇ, ਪਹਿਲੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ। ਜਿਸ ਤਰ੍ਹਾਂ ਤੁਹਾਡਾ ਸ਼ਹਿਰ ਹੈ ਰਾਜਪੁਰਾ, 1940 'ਚ ਇੱਕ ਨਿੱਕਾ ਜਿਹਾ ਬਾਜ਼ਾਰ ਸੀ, ਛੋਟਾ ਜਿਹਾ ਸਟੇਸ਼ਨ ਅੱਗੇ, ਜਿਹਨੇ ਜਦ ਦੇਖਣ ਤੋਂ ਬਾਅਦ ਹੁਣ ਦੇਖਿਆ ਉਹਨੂੰ ਪਤਾ ਲੱਗਦਾ ਵੀ ਇਹ ਕੀ ਹੋ ਗਿਆ। ਰਾਜਪੁਰਾ ਬਹੁਤ ਫੈਲ ਗਿਆ ਮੀਲਾਂ ਤੱਕ। ਇਸੇ ਤਰ੍ਹਾਂ ਦੇ ਨਾਲ ਉਹ ਸਾਧਨ ਜਿਹੜੇ ਸੀ ਉਸ ਵੇਲੇ ਦੇ, ਜੰਗਲ ਖੜ੍ਹੇ ਹੋਇਆ ਕਰਦੇ ਸੀ, ਅਤੇ ਜਦੋਂ ਕੋਈ ਤੀਰਥ ਯਾਤਰਾ ਨੂੰ ਜਾਂਦਾ ਬੜਾ ਭਾਰਾ ਸੰਗ ਬਣਾ ਕੇ ਜਾਂਦੇ ਸੀ, ਮਹੀਨੇ ਲੱਗ ਜਾਂਦੇ ਸੀ, ਜੰਗਲ ਆਇਆ ਕਰਦੇ ਸੀ, ਪਰਿਵਾਰ ਸਾਰਾ ਇਕੱਠਾ ਹੋ ਕੇ, ਰਿਸ਼ਤੇਦਾਰ ਇਕੱਠੇ ਹੋ ਕੇ ਰੋ ਕੇ ਵਿਛੜਿਆ ਕਰਦੇ ਸੀ, ਪਤਾ ਨਹੀਂ ਇਸ ਦਾ ਮਿਲਾਪ ਸਾਡੇ ਨਾਲ ਹੋਵੇਗਾ ਜਾਂ ਨਾ ਹੋਵੇ। ਸੋ ਐਸਾ ਕਠਿਨ ਸੀ ਇਹ। ਲੇਕਿਨ ਫਲ ਕਿੰਨਾ ਕੁ ਹੁੰਦਾ ਹੈ? ਮਹਾਰਾਜ ਕਹਿੰਦੇ ਫਲ ਦੀ ਵਿਚਾਰ ਦੁਨੀਆ ਨਹੀਂ ਕਰਦੀ। ਬਿਰਲੇ ਪੁਰਸ਼ ਨੇ ਜੋ ਕੰਮ ਕਰਨ ਤੋਂ ਪਹਿਲਾਂ ਇਹ ਸੋਚਦੇ ਨੇ ਵੀ ਇਹਦਾ ਫਲ ਕਿੰਨਾ ਕੁ ਹੋਏ। ਤੀਰਥ ਦਾ ਫਲ ਸਾਡੀ ਨਿਗਾਹ ਦੇ ਵਿੱਚ ਬਹੁਤ ਜ਼ਿਆਦਾ ਹੈ, ਲੇਕਿਨ ਮਹਾਰਾਜ ਅਨੁਭਵੀ ਮਹਾਂਪੁਰਸ਼ ਫਰਮਾਨ ਕਰਦੇ ਹੈ ਕਿ ਤੀਰਥ ਕੀ ਹੈ? ਏਕ ਫਲ, ਇੱਕ ਫਲ ਪ੍ਰਾਪਤ ਹੁੰਦਾ ਤੀਰਥ ਕਰਨ ਨਾਲ। ਸੰਤ ਮਿਲੇ ਫਲ ਚਾਰ, ਜੇ ਸੰਤਾਂ ਦੇ ਨਾਲ ਮਿਲਾਪ ਹੋਵੇ, ਸੰਤਾਂ ਨੂੰ ਮਿਲਦੇ ਹੋ, ਚਾਰ ਪਦਾਰਥ ਜੇ ਕੋ ਮੰਗ ਹੈ ਸਾਧਜਨਾ ਕੀ ਸੇਵਾ ਲੱਗੇ, ਚਾਰ ਫਲ ਮਿਲਦੇ ਨੇ, ਧਰਮ ਅਰਥ ਕਾਮ ਮੋਖ। ਧਰਮ ਦਾ ਜੀਵਨ ਪ੍ਰਾਪਤ ਹੋ ਜਾਂਦਾ, ਅਧਰਮ ਦੇ ਜੀਵਨ ਤੋਂ ਛੁਟਕਾਰਾ ਹੋ ਜਾਂਦਾ, ਕਾਮਨਾ ਸਾਰੀਆਂ ਪੂਰੀਆਂ ਹੋਣ ਲੱਗ ਜਾਂਦੀਆਂ। ਪ੍ਰਭ ਕਹਿ ਸਿਮਰਨ ਪੂਰਨ ਆਸਾ, ਆਸਾ ਪੂਰੀਆਂ ਹੋ ਜਾਂਦੀਆਂ। ਪੈਸਾ ਟਕਾ ਬਰਕਤ ਪੈ ਜਾਂਦੀ ਹੈ, ਉਹਦੇ ਬਾਅਦ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਚਾਰ ਫਲ ਸੰਤਾਂ ਨੂੰ ਮਿਲ ਕੇ ਮਿਲਦੇ। ਤੀਰਥ ਕੀ ਹੈ? ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਜੇ ਗੁਰੂ ਮਿਲ ਜਾਵੇ ਤਾਂ ਫਲਾਂ ਦੀ ਕੋਈ ਗਿਣਤੀ ਨਹੀਂ ਰਹਿੰਦੀ। ਸੋ ਤੀਰਥ ਕਰਨ ਜਾਇਆ ਕਰਦੇ ਸੀ ਆਪ। 21ਵੀਂ ਵਾਰੀ ਜਦ ਆਪ ਗਏ, ਵੱਡੀ ਉਮਰ ਆਪ ਦੀ ਹੋਈ ਹੋਈ ਹੈ, 70 ਸਾਲ ਦੇ ਕਰੀਬ ਹੈ, ਬੜੀ ਭਾਰੀ ਹਿੰਮਤ ਕਰੀ ਹੈ, ਪੈਦਲ ਚੱਲਦੇ ਨੇ। ਅਤੇ ਉਸ ਸਥਾਨ ਦੇ ਉੱਤੇ ਜਾਂਦੇ ਜਾਂਦੇ ਇੱਕ ਪ੍ਰੇਮੀ ਦੇ ਨਾਲ ਆਪ ਦਾ ਮਿਲਾਪ ਹੋ ਗਿਆ। ਉਹ ਬ੍ਰਹਮਚਾਰੀ ਸੀ, ਉਸਨੇ ਦੇਖਿਆ ਵੀ ਇਹ ਤਾਂ ਬੜੇ ਭਲੇ ਪੁਰਸ਼ ਨੇ, ਵੰਡ ਕੇ ਖਾਂਦੇ ਨੇ, ਇਕੱਲੇ ਨਹੀਂ ਖਾਂਦੇ, ਮਿੱਠ ਬੋਲੜੇ ਨੇ, ਆਪ ਭੁੰਜੇ ਸੌਂ ਜਾਣਗੇ, ਦੂਸਰੇ ਨੂੰ ਕੱਪੜਾ ਆਪਣਾ ਵਿਛਾ ਦੇਣਗੇ ਵੀ ਤੂੰ ਇਹਦੇ ਪੈ, ਮੈਂ ਹੇਠਾਂ ਪੈ ਜਾਂਦਾ। ਉਹ ਬਹੁਤ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਜੀ ਦੇ ਗੁਣਾਂ 'ਤੇ। ਫਿਰ ਦੇਖਣਾ ਅੰਮ੍ਰਿਤ ਵੇਲੇ ਆਪ ਜਾਗਦੇ ਨੇ, ਜਾਗ ਕੇ ਫਿਰ ਖੋੜਸ ਮੰਤਰ ਦੀ ਇੱਕ ਮਾਲਾ ਰੋਜ਼ ਕਰਦੇ ਨੇ। ਬੜਾ ਪ੍ਰਸੰਨ ਹੋਇਆ, ਇਸ਼ਨਾਨ ਵੀ ਨਾਲ ਕਰਿਆ, ਮੁੜਦਾ ਹੋਇਆ ਵੀ ਨਾਲ ਆ ਗਿਆ ਅਤੇ ਅੱਜ ਬਾਸਰ ਕੋਲ ਮਹਾਰਾਜ ਦੇ ਨਗਰ ਆਇਆ ਹੋਇਆ। ਉੱਥੇ ਅਚਾਨਕ ਇਹ ਗੱਲਾਂ ਚੱਲ ਪਈਆਂ, ਕਹਿਣ ਲੱਗੇ ਬਾਬਾ ਅਮਰਦਾਸ ਜੀ, ਇਹ ਤੁਹਾਡੇ ਦੇ ਵਿੱਚ ਗੁਣਾਂ ਦਾ ਤਾਂ ਕੋਈ ਅੰਤ ਨਹੀਂ ਹੈ, ਇੰਨੇ ਗੁਣ, ਤੁਹਾਡਾ ਕੋਈ ਜੋ ਗੁਰੂ ਹੈ ਉਹ ਬਹੁਤ ਪੁੱਜਿਆ ਹੋਇਆ ਪਰਮੇਸ਼ਵਰ ਦਾ ਰੂਪ ਹੋਣਾ, ਅਤੇ ਆਪਨੇ ਕਦੇ ਜ਼ਿਕਰ ਨਹੀਂ ਕਰਿਆ। ਇੰਨਾ ਸੁਣਦੀ ਸਾਰ ਬਾਬਾ ਜੀ ਦੇ ਨੇਤਰਾਂ ਜਲ ਆ ਗਿਆ, ਹੈਰਾਨ ਹੋ ਗਿਆ ਕਿ ਸ਼ਾਇਦ ਇਹਨਾਂ ਦੇ ਗੁਰੂ ਪਰਦਾ ਕਰਕੇ ਜੋਤ ਵਿੱਚ ਸਮਾ ਕੇ ਸਰੀਰ ਛੱਡ ਗਏ। ਕਾਫੀ ਦੇਰ ਤੋਂ ਬਾਅਦ ਬਾਬਾ ਜੀ ਬੋਲੇ, ਕਹਿਣ ਲੱਗੇ ਬ੍ਰਹਮਚਾਰੀ ਜੀ, ਮੈਂ ਕੀ ਦੱਸਾਂ, ਆਹ ਜਿਹੜਾ ਮੇਰਾ ਤੀਰਥ ਉੱਤੇ ਜਾਣਾ ਹੈ ਉਹ ਇਸ ਕਰਕੇ ਹੀ ਸੀ ਕਿ ਮੈਂ ਕੋਈ ਸਮਰੱਥ ਮਹਾਂਪੁਰਸ਼ ਹੋਣਾ ਜਿਹੜਾ ਮੈਨੂੰ ਪਰਮੇਸ਼ਵਰ ਦੇ ਨਾਲ ਮਿਲਾ ਦੇ, ਕਿਉਂਕਿ ਗੁਰੂ ਦੇ ਉੱਤੇ ਜਿੰਨੀ ਦੇਰ ਤੱਕ ਨਿਸ਼ਾ ਨਹੀਂ ਹੁੰਦੀ ਗੁਰੂ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਕਰਦਾ, ਅਤੇ ਨਿਸ਼ਾ ਤੋਂ ਬਗੈਰ ਕੋਈ ਗੁਰੂ ਕੰਮ ਨਹੀਂ ਹੋਇਆ ਕਰਦਾ, ਖਿੱਚ ਦੇ ਬਗੈਰ ਪਤੀ ਕਿਸੇ ਕੰਮ ਦਾ ਨਹੀਂ ਹੋਇਆ ਕਰਦਾ। ਸੋ ਮੈਂ ਗਿਆ, ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੇ ਸਤਸੰਗ ਕੀਤੇ, ਕਹਿਣ ਕਹਿਣ ਵਾਲੇ ਤਾਂ ਮੈਨੂੰ ਬਹੁਤ ਮਿਲੇ ਨੇ, ਲੇਕਿਨ ਰਹਿਤ ਵਾਲਾ ਨਹੀਂ ਮਿਲਿਆ, ਉਹ ਨਹੀਂ ਮਿਲਿਆ ਜਿਹੜਾ ਮੇਰੇ ਅੰਦਰ ਖਿੱਚ ਪਾ ਦੇਵੇ, ਮੈਨੂੰ ਆਪਣਾ ਬਣਾ ਲਵੇ। ਮੈਂ ਆਪਣਾ ਦਿਲ ਲਈ ਫਿਰਦਾ, ਆਪਣਾ ਤਨ ਲਈ ਫਿਰਦਾ, ਮਨ ਲਈ ਫਿਰਦਾ, ਧਨ ਲਈ ਫਿਰਦਾ, ਮੈਂ ਸਾਰਾ ਅਰਪਣ ਕਰਾਂ ਉਸਦੇ ਜੇ ਮੈਨੂੰ ਪੂਰਾ ਗੁਰੂ ਮਿਲ ਜਾਵੇ, ਕਿਉਂਕਿ ਅਜੇ ਤੱਕ ਮੈਨੂੰ ਕਿਸੇ ਪੂਰੇ ਗੁਰੂ ਦੇ ਦਰਸ਼ਨ ਨਹੀਂ ਹੋਏ। ਪੂਰੇ ਗੁਰੂ ਦੀ ਜੋ ਕਿਰਿਆ ਹੁੰਦੀ ਹੈ ਉਹ ਗਮਤਾਂ ਤੋਂ ਬਾਹਰ ਹੋਇਆ ਕਰਦੀ, ਉਹਨੂੰ ਅਸੀਂ ਸਮਝ ਨਹੀਂ ਸਕਿਆ ਕਰਦੇ। ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਕੀ ਸੱਚੀ ਧਰਮ ਸਾਰਾ, ਜਿਹਾ ਬੀਜੈ ਸੋ ਲੂਣਾ ਫਲ ਕਰਮ ਸਵਾਲਾ, ਜਿਹੀ ਜੀ ਭਾਵਨਾ ਗੁਰੂ ਤੇ ਆਦਮੀ ਕਰਦਾ ਉਹ ਅਜੇ ਹੀ ਫਲ ਪ੍ਰਾਪਤ ਹੋ। ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ ਨੇ, ਵੱਡੇ ਵੱਡੇ ਬ੍ਰਹਮ ਗਿਆਨੀ ਗੁਰਸਿੱਖ ਬੈਠੇ ਨੇ, ਭਾਈ ਬਾਲਾ ਜੀ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ, ਭਾਈ ਮਨਸੁੱਖ ਬੈਠੇ ਨੇ, ਫਕੀਰ ਸਿੰਘ ਜੀ ਬੈਠੇ ਨੇ, ਸਧਾਰਨ ਜੀ ਬੈਠੇ ਨੇ ਅਤੇ ਹੋਰ ਬੇਅੰਤ ਗੁਰਸਿੱਖ ਬੈਠੇ ਨੇ। ਸੁਭਾਵਿਕ ਆਪਨੇ ਬਚਨ ਚਲਾਤਾ, ਕਹਿੰਦੇ ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਨਵਾਂ ਖੰਡਾਂ ਅਤੇ ਸੱਤਾਂ ਦੀਪਾਂ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਤੁਸੀਂ ਨਾਲ ਰਹੇ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਕੌਤਕ ਦੇਖੇ ਨੇ ਅਤੇ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਤਾਂ ਪੂਰਨ ਮਹਾਤਮਾ ਸੀਗੇ, ਮਹਾਂਪੁਰਖ ਸੀ। ਮਹਾਰਾਜ ਕਹਿੰਦੇ ਚੰਗਾ ਭਾਈ, ਤੂੰ ਮਹਾਂਪੁਰਖ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ, ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋਏ? ਸਾਰਿਆਂ ਨੂੰ ਪੁੱਛਿਆ, ਚਾਰ ਤਰੀਕੇ ਹੋਇਆ ਕਰਦੇ ਨੇ ਗੁਰੂ ਦੇ ਉੱਤੇ ਭਰੋਸੇ ਦੇ। ਪਹਿਲਾ ਹੁੰਦਾ ਹੈ ਮੇਰਾ ਗੁਰੂ ਬਹੁਤ ਚੰਗਾ ਸੰਤ ਹੈ, ਦੂਸਰਾ ਹੁੰਦਾ ਹੈ ਕਿ ਮੇਰਾ ਗੁਰੂ ਸਾਰੇ ਸੰਤਾਂ ਤੋਂ ਚੰਗਾ ਸੰਤ ਹੈ, ਤੀਸਰਾ ਹੁੰਦਾ ਹੈ ਕਿ ਮੇਰਾ ਗੁਰੂ ਜੋ ਹੈ ਉਹ ਪਰਮੇਸ਼ਰ ਵਰਗਾ, ਚੌਥਾ ਹੋਇਆ ਕਰਦਾ ਕਿ ਮੇਰਾ ਗੁਰੂ ਤਾਂ ਆਪ ਹੀ ਪਰਮੇਸ਼ਰ, ਪੂਰਾ ਨਿਸ਼ਚਾ ਹੋਇਆ ਕਰਦਾ। ਸਮੁੰਦਰ ਬਰੋਲ ਸਰੀਰ ਹਮ ਦੇਖਿਆ ਇੱਕ ਬਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਸੋ ਜਿੰਨਾ ਭਰੋਸਾ ਕਰੇਗਾ ਗੁਰੂ ਦੇ ਉੱਤੇ ਉਨਾ ਹੀ ਫਲ ਪ੍ਰਾਪਤ ਹੁੰਦਾ। ਜਿਹਾ ਬੀਜੈ ਸੋ ਲੂਣਾ ਫਲ ਕਰਮ ਸੰਭਾਲਾ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ, ਜਿਹਾ ਮੂੰਹ ਕਰ ਪਾਲੀਐ ਤੇ ਉਹ ਬੇਕਾਲਾ, ਸੇਵਕ ਦਰਗੇ ਸੁਰਖਰੂ ਬੇਮੁੱਖ ਮੂੰਹ ਕਾਲਾ। ਪਾਤਸ਼ਾਹ ਤੁਸੀਂ ਕੀ ਸਮਝਦੇ ਰਹੇ? ਗੁਰੂ ਨਾਨਕ ਪਾਤਸ਼ਾਹ ਨੇਤਰਾਂ ਜਲ ਆ ਗਿਆ, ਕਾਫੀ ਦੇਰ ਤੋਂ ਬਾਅਦ ਬੋਲੇ, ਗਲਾ ਰੁਕਿਆ ਹੋਇਆ, ਕਹਿਣ ਲੱਗੇ ਗੁਰਮੁਖੋ, ਗੁਰੂ ਨਾਨਕ ਪਾਤਸ਼ਾਹ ਤਾਂ ਆਪ ਪਾਰਬ੍ਰਹਮ ਪਰਮੇਸ਼ਰ ਮਨੁੱਖ ਦੇ ਜਾਮੇ 'ਚ ਸੰਸਾਰ ਦੇ ਭਲੇ ਵਾਸਤੇ ਪ੍ਰਗਟ ਹੋਏ ਸੀ। ਸਾਰਿਆਂ ਨੇ ਸੀਸ ਨਵਾਤੇ, ਪਾਤਸ਼ਾਹ ਤੁਸੀਂ ਗੁਰੂ ਨਾਨਕ ਨੂੰ ਪਰਮੇਸ਼ਰ ਸਮਝਦੇ ਸੀ ਅਤੇ ਤੁਸੀਂ ਪਰਮੇਸ਼ਰ ਹੋਏ। ਸੋ ਕਹਿਣ ਲੱਗੇ ਬ੍ਰਹਮਚਾਰੀ ਜੀ, ਮੈਨੂੰ ਕੋਈ ਐਸਾ ਗੁਰੂ ਨਹੀਂ ਮਿਲਿਆ ਜਿਹੜਾ ਗੁਰੂ ਮੇਰੀ ਨਿਸ਼ਾ ਕਰਾ ਦੇ, ਕਿਉਂਕਿ ਗੁਰੂ ਉਹ ਹੁੰਦਾ ਹੈ ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾ। ਆਹ ਜਿਹੜਾ ਆਪਣਾ ਸਰੀਰ ਹੈ ਨਾ, ਇਹ ਮੈਂ ਨਹੀਂ ਹੈਗਾ, ਇਹ ਮੇਰਾ ਘਰ ਹੈ। 2,15,00,000,000 ਸੈਲੇ ਵਿੱਚ ਲੱਗੇ ਹੋਏ ਨੇ, 72,72,00,000,72,000,200 ਬਲੱਡ ਚੈਨਲ ਹੈ, ਖੂਨ ਚੱਲਣ ਦੀਆਂ ਨਾਲੀਆਂ। ਨਾ ਇਹਦੇ ਉੱਥੇ ਨਿਸ਼ਾਨੀ ਹੈ, ਪੰਚ ਸ਼ਬਦ ਤੁਨ ਘਰ ਤੁਨ ਬਾਜੈ ਸ਼ਬਦ ਨਿਸ਼ਾਨ। ਸ੍ਰੇਸ਼ਟ ਸ਼ਬਦ ਪੰਜ ਸ਼ਬਦ, ਇਹ ਤੁਨਕਾਰ ਹੁੰਦੀ ਹੈ ਅਤੇ ਨਿਸ਼ਾਨੀ ਹੈ ਇਸ ਥਾਂ ਦੀ। ਦੀਪ ਲੋਕ ਪਾਤਾਲ ਤੇ ਖੰਡ ਮੰਡਲ ਹੈਰਾਨ, ਤਾਰ ਕੋਰ ਵਜੰਤਰ ਦੇ ਸਾਚ ਤਖਤ ਸੁਲਤਾਨ, ਸੁਖਮਨ ਕਹਿ ਕਰ ਰਾਗ ਸੁਣ ਸੁਣ ਮੰਡਲ ਲੇਵ ਲਾਏ। ਕਹਿੰਦੇ ਰਾਗ ਹੋ ਰਿਹਾ ਕੰਟੀਨਿਊਸ ਰਾਗ, ਅਨਹਦ ਸ਼ਬਦ ਇੱਕ ਥਾਂ 'ਤੇ ਜਾ ਕੇ ਮੁੱਕ ਜਾਂਦੇ ਨੇ। ਇਹਨਾਂ ਦੇ ਬਾਅਦ ਜਿਹੜਾ ਨੈਚੁਰਲ ਰਾਗ ਹੈ, ਕੌਸਮਿਕ ਮਿਊਜ਼ਿਕ ਜਿਹਨੂੰ ਕਹਿੰਦੇ ਨੇ, ਉਹ ਹਰ ਬੰਦੇ ਦੇ ਅੰਦਰ ਹੋ ਰਿਹਾ। ਲੇਕਿਨ ਉਹ ਹੇਠਾਂ ਨੂੰ ਜਿਉਂ ਜਿਉਂ ਆਉਂਦਾ ਸਰੀਰ ਦੇ ਅੰਦਰ, ਉਹ ਬਦਲਦਾ ਤੁਰਿਆ ਜਾਂਦਾ। ਅਤੇ ਸਿਆਣਿਆਂ ਨੇ ਇਹਨੂੰ ਪੰਜ ਹਿੱਸਿਆਂ 'ਚ ਵੰਡ ਕੇ ਪੰਜ ਸ਼ਬਦ ਇਹਨੂੰ ਕਿਹਾ।